ਇਹਨੂੰ ਮਤਾਂ ਕੋਈ ਸੋਚੇ ਵੀ ਸ਼ਾਇਦ ਕੁਤਰਕ ਜਾਂ ਨਿੰਦਿਆ ਵਾਲੇ ਪਾਸੇ। ਉੱਥੇ ਹੁਣ ਹਜ਼ੂਰ ਨੇ ਕਿਹਾ ਕਿ ਮਿਰਗ ਅਜਮਾਂਦਰੂ ਹੀ ਨਗਨ ਹੈ, ਹਾਲਾਂਕਿ ਇਨਸਾਨ ਜਨਮ ਵੇਲੇ ਨਗਨ ਜਨਮ ਲੈਂਦਾ, ਨੰਗਾ ਹੀ ਆਉਂਦਾ, ਤਨ ਉੱਪਰ ਕੋਈ ਬਸਤਰ ਨਹੀਂ, ਪਰ ਮਾਪੇ ਉਸ ਨੂੰ ਬਸਤਰ ਵਿੱਚ ਆਉਂਦਿਆਂ ਸਾਰ ਢੱਕ ਲੈਂਦੇ ਨੇ। ਪਰ ਮਿਰਗ ਦੇ ਬੱਚਿਆਂ ਨੂੰ ਤਾਂ ਕਿਸੇ ਨੇ ਕੱਪੜਿਆਂ ਵਿੱਚ ਬਸਤਰਾਂ ਵਿੱਚ ਢੱਕਿਆ ਵੀ ਨਹੀਂ। ਕਬੀਰ ਸਾਹਿਬ ਕਹਿੰਦੇ ਨੇ ਪ੍ਰਭੂ ਦੇ ਚਿੰਤਨ ਤੋਂ ਬਿਨਾਂ ਜੇ ਇਹ ਧਰਮ ਕਰਕੇ ਤੂੰ ਪ੍ਰਚਾਰ ਕਰ ਰਿਹਾ, ਮੈਂ ਕਦੀ ਤਨ ਤੇ ਬਸਤਰ ਨਹੀਂ ਪਾਇਆ, ਤੇ ਜੰਗਲ ਦੇ ਮਿਰਗ ਸਾਰੇ ਬਸਤਰ ਬਹੀਨ ਨੇ, ਉਹਨਾਂ ਨੂੰ ਅੰਦਰੋਂ ਕੋਈ ਸੋਝੀ ਨਹੀਂ। ਅੱਜ ਤੋਂ ਯੁੱਗਾਂ ਪਹਿਲਾਂ ਵੀ ਉਹ ਚਮਕਦੀ ਰੇਤ ਨੂੰ ਪਾਣੀ ਸਮਝ ਕੇ ਦੌੜਦੇ ਸਨ, ਅੱਜ ਵੀ ਉਹ ਚਮਕਦੀ ਰੇਤ ਨੂੰ ਪਾਣੀ ਸਮਝਦੇ ਨੇ। ਤੇ ਜੇ ਕੱਪੜੇ ਨਾ ਪਾਉਣ ਨਾਲ ਗਿਆਨ ਹੋ ਜਾਂਦਾ, ਉਹ ਨਗਨ ਰਹਿਣ ਵਾਲਿਆਂ ਮਿਰਗਾਂ ਨੂੰ ਤਾਂ ਅਜੇ ਇਹਦੇ ਤੱਕ ਸੋਝ ਹੀ ਨਹੀਂ ਪਈ ਕਿ ਜਿਹੜੀ ਚਮਕਦੀ ਰੇਤ ਨੂੰ ਪਾਣੀ ਸਮਝਦੇ ਨੇ ਉਹ ਪਾਣੀ ਨਹੀਂ, ਉਹ ਅਸਲ ਵਿੱਚ ਸੂਰਜ ਦੀਆਂ ਕਿਰਨਾਂ ਦੀ ਅਗਨ ਹੈ, ਸੋਝੀ ਨਹੀਂ। ਮਹਾਰਾਜ ਕਹਿ ਰਹੇ ਨਗਨ ਫਿਰਤ ਜੋ ਪਾਈਐ ਜੋਗ, ਬਨ ਕਾ ਮਿਰਗ ਮੁਕਤ ਸਭ ਹੋਗ। ਤੇ ਫਿਰ ਅੱਗੇ ਬਚਨ ਕਰ ਦਿੱਤਾ, ਕਿਆ ਨਾਗੇ ਕਿਆ ਬਨ ਦੇ ਚਾਮ, ਕੀ ਹੋਇਆ ਨਗਨ ਤਾਂ ਫਿਰ ਮੈਂ ਆਸਾ ਕੀ ਵਾਰ ਵੱਲ ਆਉਣਾ। ਅੱਜ ਇੱਛਾ ਸੀ ਕਿ ਇਸ ਸ਼ਬਦ ਦੇ ਅਰਥਾਂ ਤੋਂ ਪਹਿਲਾਂ ਇਹ ਜ਼ਰੂਰ ਬੇਨਤੀ ਕਰਦਿਆਂ ਭਾਈ ਕਿ ਇਹਨਾਂ ਸ਼ਬਦਾਂ ਵਿੱਚ ਜੇ ਕਰਮ ਕਾਂਡਾਂ ਦਾ ਖੰਡਨ ਹੈ, ਇਹਦਾ ਮਤਲਬ ਇਹ ਨਹੀਂ ਸੀ ਕਹਾਂਗੇ ਕਿਸੇ ਦੇ ਧਰਮ ਤੇ ਕਟਾਕਸ਼, ਕਿਸੇ ਡੁੱਬੇ ਜਾਂਦੇ ਦੀ ਬਾਂਹ ਪਕੜ ਲੈਣਾ ਕਟਾਕਸ਼ ਨਹੀਂ, ਬਾਂਹ ਪਕੜਦਿਆਂ ਖਿੱਚ ਪੈਂਦੀ ਏ। ਤੇ ਜੇ ਖਿੱਚਦਾ ਹੋਇਆ ਬੰਦਾ ਕਹੇ ਤੂੰ ਤਾਂ ਮੇਰੀ ਬਾਂਹ ਤੋੜਨਾ ਹੈ, ਇਹ ਮੂਰਖਤਾ ਹੋਵੇਗੀ, ਉਹ ਬਾਂਹ ਇਸ ਕਰਕੇ ਖਿੱਚਦਾ ਤੂੰ ਘੁੰਮਣ ਘੇਰੀ ਵਿੱਚੋਂ ਬਚ ਜਾਏ। ਜੇ ਮਹਾਂਪੁਰਖਾਂ ਦੇ ਬਚਨ ਨੇ ਇਹ ਅਸਲ ਵਿੱਚ ਘੁੰਮਣ ਘੇਰੀਆਂ ਵਿੱਚੋਂ ਫਸੇ ਹੋਏ ਲੋਕਾਂ ਨੂੰ ਕੱਢਣ ਦੇ ਲਈ ਨੇ। ਹੁਣ ਅਗਲੀ ਤੁਕ ਸੀ, ਕਿਆ ਨਾਗੇ ਕਿਆ ਬੰਨ ਦੇ ਚਾਮ, ਜਬ ਨੀ ਚੀਨਸ ਆਤਮ ਰਾਮ। ਹੁਣ ਜਬ ਨੀ ਚੀਨਸ ਆਤਮ ਰਾਮ, ਜੇ ਇਹਦੇ ਤੇ ਜ਼ੋਰ ਦੇ ਕੇ ਕਥਾ ਕੀਤੀ ਜਾਏ ਤੇ ਸਾਰੀ ਗੱਲ ਸਪਸ਼ਟ ਹੋ ਜਾਏਗੀ ਕਿ ਜਿੰਨੀ ਦੇਰ ਤੱਕ ਤੂੰ ਆਪਣੇ ਅੰਤਰ ਆਤਮੇ ਪ੍ਰਭੂ ਜੀ ਨੂੰ ਪਹਿਚਾਣਦਾ ਨਹੀਂ, ਭਾਵੇਂ ਨਗਨ ਫਿਰਿਆ ਫਿਰ ਤੇ ਭਾਵੇਂ ਚਮੜਾ ਬੰਨਿਆ ਫਿਰ। ਅਣ ਕਿਆ ਨਾਗੇ ਕਿਆ ਬੰਨ ਦੇ ਚਾਮ, ਕਿਉਂਕਿ ਕੁਝ ਨਗਨ ਰਹਿੰਦੇ ਨੇ ਤੇ ਕੁਝ ਇਹ ਭੇਖ ਕਰਦੇ ਨੇ, ਉਹ ਕਹਿੰਦੇ ਨੇ ਕੱਪੜਾ ਅਸੀਂ ਕਦੀ ਨਹੀਂ ਪਾਉਂਦੇ, ਜਾਂ ਤਾਂ ਅਸੀਂ ਪਸ਼ੂਆਂ ਦੀ ਖੱਲ ਨਾਲ ਆਪਣੇ ਤਨ ਨੂੰ ਢੱਕ ਲੈਂਦੇ ਹਾਂ, ਕੋਈ ਮਿਰਗ ਦੀ ਖੱਲ ਨਾਲ, ਕੋਈ ਸ਼ੇਰ ਦੀ ਖੱਲ ਨਾਲ, ਕਿਸੇ ਹੋਰ ਪਸ਼ੂ ਦੀ ਖੱਲ ਨਾਲ। ਕਹਿਣ ਲੱਗੇ ਕੀ ਹੋਇਆ ਤਨ ਦੇ ਬਸਤਰ ਤੋਂ ਬਹੀਨ ਹੋਣਾ, ਤੇ ਕੀ ਹੋਇਆ ਸਰੀਰ ਉੱਤੇ ਪਸ਼ੂਆਂ ਦਾ ਚਮੜਾ ਬੰਨਣਾ, ਕਿਉਂਕਿ ਜੇ ਤੇਰੇ ਅੰਦਰ ਅਜੇ ਤੱਕ ਪਰਮਾਤਮਾ ਦੀ ਪਹਿਚਾਣ ਹੀ ਨਹੀਂ ਹੋਈ, ਇਹ ਕਰਮ ਕਾਂਡ ਨਹੀਂ ਤੈਨੂੰ ਪਾਰ ਕਰਨਗੇ। ਫਿਰ ਅਗਲਾ ਬਚਨ, ਕੁਝ ਐਸੇ ਫਿਰਕੇ ਨੇ ਕਿ ਜਿਹੜੇ ਆਪਣੇ ਕੇਸਾਂ ਨੂੰ, ਆਪਣੇ ਵਾਲਾਂ ਨੂੰ, ਆਪਣੀਆਂ ਜ਼ੁਲਫਾਂ ਨੂੰ ਸਵਾਹ ਦੇ ਨਾਲ ਹੱਥ ਭਰ ਭਰ ਕੇ ਜੜ੍ਹਾਂ ਤੋਂ ਪੱਟ ਦਿੰਦੇ ਨੇ ਤੇ ਮੁੰਡਨ ਕੀਤਾ ਜਾਂਦਾ। ਦੇਖੋ ਕਬੀਰ ਸਾਹਿਬ ਜੈਸਾ ਮਹਾਂਪੁਰਖ ਕਹਿ ਰਿਹਾ ਕਿ ਮੂੰਡ ਮੰਡਾਇਆ ਜੋ ਸਿੱਧ ਪਾਈ, ਜੇ ਕੇਵਲ ਮੁੰਡਨ ਕਰਨ ਦੇ ਨਾਲ, ਕੇਸ ਖਿੱਚਣ ਦੇ ਨਾਲ ਤੂੰ ਇਹਨੂੰ ਧਰਮ ਦਾ ਅੰਗ ਬਣਾਈ ਬੈਠਾ, ਮੁਕਤੀ ਮਿਲ ਜਾਂਦੀ। ਤੇ ਇੱਕ ਗੱਲ ਦਿਸ, ਮੁਕਤੀ ਭੇਡ ਨਾ ਗਈਆ ਕਾਈ, ਆ ਭੇਡ ਤਾਂ ਹਰ 6 ਮਹੀਨੇ ਸਾਲ ਬਾਅਦ ਉਹਦੀ ਉੱਨ ਕੱਟੀ ਜਾਂਦੀ, ਉਹਨੂੰ ਮੁੰਨਿਆ ਜਾਂਦਾ। ਤੇ ਜੇ ਮੁੰਡਨ ਦਾ ਹੀ ਧਰਮ ਹੈ ਤੇ ਭੇਡ ਸਦੀਆਂ ਦੀ ਵਿਚਾਰੀ ਆਪਣੀ ਉੱਨ ਮੁਨਾਨੀ ਪਈ, ਅੱਜ ਤੀਕਰ ਉਹਨੂੰ ਮੁਕਤੀ ਕਿਉਂ ਨਾ ਪ੍ਰਾਪਤ ਹੋ ਗਈ। ਬਾਹਰ ਮੁਖੀ ਉਹਦੇ ਵੀ ਵਾਲ ਕੱਟੇ ਜਾ ਰਹੇ ਨੇ। ਫਿਰ ਅਗਲਾ ਬਚਨ, ਬਿੰਦ ਰਾਖ ਜੋ ਤਰੀਐ ਭਾਈ, ਕਹਿ ਦਿੱਤਾ ਮੈਂ ਗ੍ਰਿਸ਼ਤੀ ਨਹੀਂ। ਆਪਣੀ ਸਾਧਨਾ ਯਤਨ ਕਰਕੇ ਇੰਦਰੀ ਰੋਕ ਕੇ ਬਿੰਦ ਨੂੰ ਟਿਕਾਈ ਬੈਠੇ, ਤੇ ਇੱਥੇ ਸ਼ਬਦ ਅਪਮਾਨਜਨਕ ਨਹੀਂ, ਬਿੰਦ ਰਾਖ ਜੋ ਤਰੀਐ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਇੱਕ ਉਹ ਕਿ ਜਿਸ ਕੋਲ ਪਰਮਾਤਮਾ ਨੇ ਉਹਦੇ ਸਰੀਰ ਵਿੱਚ ਇਹ ਦਾਤ ਟਿਕਾਈ ਨਹੀਂ, ਉਹ ਪਰਮਗਤੀ ਨੂੰ ਕਿਉਂ ਨਾ ਪ੍ਰਾਪਤ ਕਰ ਗਿਆ। ਸਿਰਫ ਇਹ ਜਿਤਨੇ ਸ਼ਬਦ ਨੇ ਇਹਨਾਂ ਦਾ ਭਾਵ ਇੰਨਾ ਹੋਵੇ ਕਿ ਬੰਦਾ ਸਾਧਨਾ ਵੀ ਤੇ ਲੱਗੇ ਹੀ। ਜਿਹੜਾ ਬੰਦਾ ਕੁਰਾਏ ਪੈ ਰਿਹਾ ਹੈ, ਐਨਰਜੀ ਤਾਂ ਉਹਦੀ ਲੱਗ ਰਹੀ ਹੈ ਨਾ, ਤੁਰਦਾ ਪਿਆ ਹੈ, ਮੰਨ ਲਓ ਰਸਤਾ ਉਹਦਾ ਵੱਖਰਾ, ਕਿੰਨੀ ਦੂਰ ਤੋਂ ਕੋਈ ਚੱਲਿਆ ਜਾ ਰਿਹਾ, ਕੁਰਾਏ ਪਿਆ, ਤੇ ਉਹ ਕਹਿੰਦੇ ਕਿੰਨਾ ਚੰਗਾ ਹੋਵੇ ਜੇ ਕੁਰਾਏ ਪਾਏ ਹੋਏ ਨੂੰ ਰਾਹ ਪਾਇਆ ਜਾਏ, ਤੇ ਜਿੰਨਾ ਉਹ ਕੁਰਾਏ ਪੈ ਕੇ ਐਨਰਜੀ ਵੇਸਟ ਕਰਦਾ ਜੇ ਚੰਗੇ ਰਾਹ ਤੇ ਤੁਰ ਪਵੇ, ਇਸੇ ਸ਼ਕਤੀ ਨਾਲ ਉਹ ਪਰਮਾਤਮਾ ਤੱਕ ਪਹੁੰਚ ਜਾਏ। ਇਹਦਾ ਭਾਵ ਕਿ ਜਿਹੜੀ ਐਨਰਜੀ ਤੂੰ ਇੱਥੇ ਵੇਸਟ ਕਰ ਰਿਹਾ, ਮੈਂ ਤਨ ਤੇ ਕੱਪੜੇ ਨਹੀਂ ਪਾਉਣੇ, ਜਿਹੜੀ ਐਨਰਜੀ ਇੱਥੇ ਵੇਸਟ ਕਰ ਰਿਹਾ ਵੀ ਮੈਂ ਚਮੜੇ ਦੇ ਬਸਤਰ ਬਣਵਾਏ ਨੇ, ਮੈਂ ਕਦੀ ਖੱਤਾਂ ਵਿੱਚ ਹੱਥਾਂ ਨਾਲ ਪ੍ਰਸ਼ਾਦਾ ਆਪਣੇ ਤੋਂ ਬਿਨਾਂ ਕਿਸੇ ਹੋਰ ਦੇ ਹੱਥਾਂ ਨਹੀਂ ਛਕਿਆ। ਕਹਿੰਦੇ ਕਿਤਨਾ ਚੰਗਾ ਹੋਵੇ ਜੇ ਇਸ ਸਾਰੀ ਗੱਲ ਨੂੰ ਤੂੰ ਪਰਿਪੂਰਨ ਪਰਮਾਤਮਾ ਦੇ ਨਾਮ ਸਿਮਰਨ ਭਜਨ ਬੰਦਗੀ ਵਾਲੇ ਪਾਸੇ ਲਾ ਲੈ। ਕਬੀਰ ਸਾਹਿਬ ਜੀ ਦੇ ਕਹਿਣ ਦਾ ਮਕਸਦ ਇਹ ਵੇ ਕਿ ਜਿੱਥੇ ਭੇਖ ਪਖੰਡ ਕਰਮ ਕਾਂਡਾਂ ਦਾ ਖੰਡਨ ਕੀਤਾ ਗਿਆ ਉਹਦੀ ਸੁਹਿਰਦਤਾ ਨਾਲ ਵਿਚਾਰ ਕਰੀਏ। ਉਹਦਾ ਭਾਵ ਇੰਨਾ ਕੁ ਹੈ ਕਿ ਇਸ ਬੰਦੇ ਨੂੰ ਸਮਝਾਇਆ ਜਾਏ ਕਿ ਜੇ ਤੂੰ ਸੱਚੀ ਮੁੱਚੀ ਪਰਮਾਤਮਾ ਨੂੰ ਪਾਉਣਾ ਚਾਹੁੰਦਾ ਇਹ ਕਰਮ ਕਾਂਡ ਛੱਡ ਕੇ ਤੂੰ ਪਰਮਾਤਮਾ ਦੀ ਭਗਤੀ ਵਿੱਚ ਜੁੜ ਜਾ। ਆਓ ਅਸੀਂ ਆਸਾਂ ਕੀ ਵਾਰ ਦੀ ਗੱਲ ਕਰ ਰਹੇ ਸੀ, ਸਿਰਫ ਇੱਕ ਦੋ ਪ੍ਰਮਾਣ ਦੇ ਕੇ ਅੱਜ ਦੇ ਸ਼ਬਦ ਵੱਲ ਆਉਣਾ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਸੂਤਕ ਉਸ ਦਾ ਖਾਸ ਕਰਕੇ ਖੰਡਨ ਕੀਤਾ ਆਸਾਂ ਕੀ ਵਾਰ ਵਿੱਚ, ਕਿਉਂਕਿ ਸੂਤਕ ਤੇ ਪਾਤਕ ਦੋ ਸ਼ਬਦ ਨੇ। ਸੂਤਕ ਦਾ ਸੰਬੰਧ ਜਨਮ ਦੇ ਨਾਲ ਹੈ ਤੇ ਪਾਤਕ ਦਾ ਜਿਹੜਾ ਸੰਬੰਧ ਹੈ ਉਹ ਮੌਤ ਦੇ ਨਾਲ ਹੈ। ਕਬੀਰ ਸਾਹਿਬ ਜੀ ਨੇ, ਗੁਰੂ ਨਾਨਕ ਸਾਹਿਬ ਜੀ ਨੇ ਜਦੋਂ ਸੂਤਕ ਦੀ ਗੱਲ ਕੀਤੀ ਤੇ ਮਹਾਰਾਜ ਜੀ ਨੇ ਕਿਹਾ ਜਿੰਨੇ ਵੀ ਤੂੰ ਚੀਜ਼ਾਂ ਆਪਣੇ ਘਰ ਵਿੱਚ ਵਰਤਣਾ ਮੈਨੂੰ ਦੱਸ ਕਿਹੜੀ ਚੀਜ਼ ਦੇ ਵਿੱਚ ਜੀਵ ਨਹੀਂ, ਜਿਹੜੀ ਤੂੰ ਲੱਕੜ ਚੁੱਲ੍ਹੇ 'ਚ ਬਾਲਣਾ। ਕੀੜੇ ਤਾਂ ਇਹਦੇ ਵਿੱਚ ਵੀ ਪੈਦਾ ਹੁੰਦੇ ਨੇ ਕਿ ਲੱਕੜ ਵਿੱਚ ਸੂਤਕ ਨਹੀਂ, ਜਿਹੜੇ ਤੂੰ ਗੋਹੇ ਬਾਲਣਾ, ਗੋਬਰ ਥੱਪ ਕੇ ਬੀਬੀਆਂ ਬਾਲਦੀਆਂ ਸਨ ਸੁਕਾ ਕੇ, ਉਸ ਗੋਹੇ ਦੇ ਵਿੱਚ ਵੀ ਕੀੜੇ ਪੈਦਾ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਤੇਰੇ ਚੁੱਲ੍ਹੇ ਦੇ ਵਿੱਚ ਸੂਤਕ ਤੇ ਪਾਤਕ ਇਕੱਠੇ ਆ ਗਏ, ਕਿਉਂਕਿ ਉਸੇ ਗੋਹੇ ਦੇ ਵਿੱਚ ਕੀੜੇ ਦਾ ਜਨਮ ਹੋਇਆ ਤੇ ਜਦੋਂ ਤੂੰ ਅੱਗ ਵਿੱਚ ਫੂਕਣ ਲੱਗੋ ਨਾਲ ਹੀ ਕੀੜਾ ਮਰ ਗਿਆ, ਤੇਰੇ ਤੇ ਚੁੱਲ੍ਹੇ ਵਿੱਚ ਜਨਮ ਤੇ ਮੌਤ ਆ ਗਿਆ, ਸੂਤਕ ਤੇ ਪਾਤਕ ਦੋਨੋਂ ਇਕੱਠੇ ਹੋ ਗਏ, ਲੱਕੜ ਦੇ ਵਿੱਚ ਕੀੜੇ ਨੇ। ਮਹਾਰਾਜ ਕਹਿੰਦੇ ਨੇ ਜਦੋਂ ਅੱਗ ਲੱਗਦੀ ਏ ਤੇ ਲੱਕੜ ਵਿੱਚ ਕੀੜਾ ਮਰਦਾ, ਉਸ ਚੁੱਲ੍ਹੇ ਵਿੱਚ ਸੂਤਕ ਪਾਤਕ ਵਰਤ ਰਿਹਾ। ਪਰ ਮਹਾਰਾਜ ਕਹਿੰਦੇ ਨੇ ਜੇ ਅਪਵਿੱਤਰਤਾ ਮੰਨਣਾ, ਤੂੰ ਕਹਿੰਦਾ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ। ਮਹਾਰਾਜ ਕਹਿੰਦੇ ਨੇ ਇਹ ਸੂਤਕ ਨੇ, ਜੇ ਤੂੰ ਸਹੀ ਸੂਤਕ ਮੰਨਣਾ ਚਾਹੁੰਦਾ ਅਪਵਿੱਤਰਤਾ ਕੀ ਹੈ, ਘਰ ਵਿੱਚ ਬੱਚੇ ਦੇ ਜਨਮ ਲੈਣ ਨਾਲ ਅਪਵਿੱਤਰਤਾ ਨਾ ਮੰਨ। ਅਸਲੀ ਅਪਵਿੱਤਰਤਾ ਤਾਂ ਤੇਰੇ ਮਨ ਨੂੰ ਚੰਬੜ ਗਈ, ਉਹ ਕਿਹੜੀ ਹੈ? ਮਨ ਦੇ ਵਿੱਚ ਲਾਲਚ ਦੀ ਬਿਰਤੀ, ਇਹ ਸੂਤਕ ਹੈ। ਜ਼ਬਾਨ ਅਪਵਿੱਤਰ ਹੋ ਗਈ, ਇਹਨੂੰ ਸੂਤਕ ਲੱਗ ਗਿਆ ਜਦੋਂ ਕੂੜ ਬੋਲਣ ਲੱਗੀ। ਕੰਨਾਂ ਨੂੰ ਉਦੋਂ ਸੂਤਕ ਪੈ ਗਿਆ ਜਦੋਂ ਇਹ ਨਿੰਦਿਆ ਤੇ ਚੁਗਲੀ ਸੁਣ ਲੱਗ ਪਏ। ਮਹਾਰਾਜ ਕਹਿੰਦੇ ਨੇ ਬਾਹਰ ਦੇ ਸੂਤਕ ਤੋਂ ਨਫ਼ਰਤ ਕਰਨ ਵਾਲਿਆ, ਕਿਸੇ ਦੇ ਜਨਮ ਨੂੰ ਅਪਵਿੱਤਰ ਕਹਿਣ ਵਾਲਿਆ, ਆਪਣੀਆਂ ਇੰਦਰੀਆਂ ਵੱਲ ਝਾਤੀ ਮਾਰ, ਤੇਰੀਆਂ ਤਾਂ ਇੰਦਰੀਆਂ ਨੂੰ ਸੂਤਕ ਲੱਗਾ ਹੈ। ਹੁਣ ਜੇ ਆਪਾਂ ਇਹ ਕਹੀਏ ਬਾਬਾ ਜੀ ਨੇ ਉਹ ਖੰਡਨ ਕਰ ਦਿੱਤਾ ਜੀ, ਕਿਸੇ ਦੇ ਘਰ ਬੱਚਾ ਹੋਇਆ ਉਹਦਾ ਦਿਲ ਟੁੱਟ ਜਾਏਗਾ, ਗੱਲ ਕਿਹਾ ਭਾਈ ਸੱਜਣੋ ਇਹ ਖੰਡਨ ਨਹੀਂ, ਇਹ ਤਾਂ ਸਮਝਾ ਦਿੱਤਾ ਬੰਦਿਆ ਤੇਰੀਆਂ ਇੰਦਰੀਆਂ ਨੂੰ ਸੂਤਕ ਲੱਗਾ, ਤੂੰ ਬੱਚੇ ਦੇ ਜਨਮ ਨੂੰ ਅਪਵਿੱਤਰਤਾ ਨਾ ਮੰਨ, ਤੂੰ ਆਪਣੇ ਇੰਦਰੀਆਂ ਨੂੰ ਪਵਿੱਤਰ ਕਰ। ਬਾਬਾ ਜੀ ਨੇ ਕਿਹਾ ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਆ ਸੂਤਕ ਲੱਗਾ ਇੰਦਰੀਆਂ ਨੂੰ ਤੇ ਇਹ ਕੋਈ ਕਿਸੇ ਦੇ ਮਨ ਨੂੰ ਤੋੜਿਆ ਤੇ ਨਹੀਂ। ਜੇ ਕਿਸੇ ਨੂੰ ਅਹਿਸਾਸ ਕਰਾ ਦੇਣਾ ਕਿ ਤੇਰਾ ਮਨ ਲਾਲਚੀ ਏ, ਇਹ ਸੂਤਕ ਏ, ਤੇ ਉਸ ਬੰਦੇ ਨੂੰ ਤਾਂ ਸ਼ੁਕਰ ਕਰਨਾ ਚਾਹੀਦਾ ਬਾਬਾ ਜੀ ਤੁਸੀਂ ਭੁੱਲਿਆ ਹੋਇਆਂ ਨੂੰ ਸਾਨੂੰ ਰਾਹ ਪਾ ਦਿੱਤਾ। ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜ, ਜ਼ਬਾਨ ਤੋਂ ਝੂਠ ਬੋਲਣਾ ਇਹ ਸੂਤਕ ਹੈ। ਅੱਖੀ ਸੂਤਕ ਵੇਖਣਾ ਪਰ ਤਿਰੇ ਹੈ ਪਰ ਤਨ ਰੂਪ। ਪਿਆਰਿਓ ਅੱਖਾਂ ਦਾ ਸੂਤਕ ਹੈ ਪਰਾਏ ਤਨ ਨੂੰ ਪਰਾਏ ਧਨ ਨੂੰ ਦੇਖਣਾ। ਕੰਨੀ ਸੂਤਕ ਕੰਨ ਪਾਏ ਲਾਏ ਅਤਬਾਰੀ ਖਾਹੇ, ਨਾਨਕ ਹੰਸਾ ਆਦਮੀ ਬੱਧੇ ਜੰਮਪੁਰ ਜਾਹੇ। ਕੰਨਾਂ ਨਾਲ ਚੁਗਲੀ ਕਰਨੀ ਨਿੰਦਿਆ ਸੁਣਨੀ तेरे कन्ना नू सुत के हुण सतगुरु तां सानू अंदर नू स्वच्छ करन दा तरीका पै दसदे ने। हुण दूसरा एक प्रमाण असीं होर लै लईए, ਉਹ ਭਾਵੇਂ ਅਸੀਂ ਬੜੀ ਬੜੀ ਵਾਰੀ ਸ਼ਬਦ ਸਲੋਕ ਪੜ੍ਹਿਆ ਵੀ, ਖਾਸ ਕਰਕੇ ਜਨੇਊ ਨਾਲ ਸੰਬੰਧਿਤ ਹੈ। ਹੁਣ ਉਹਦਾ ਪੋਜ਼ਿਟਿਵ ਪਾਸਾ ਲਈਏ। ਮਹਾਰਾਜ ਜੀ ਨੇ ਇਸ ਕਰਕੇ ਕਿਹਾ